ਜਲ ਦੇ ਨਾਲ ਦਿੱਲੀ ਦੀ ਡਾਲ ਦੀ ਬਿਮਾਰੀ ਹਟੀ, ਜਿਨ੍ਹਾਂ ਨੇ ਗੂੰਗਿਆਂ ਤੋਂ ਗੀਤਾਂ ਦੇ ਅਰਥ ਕਰਵਾਏ, ਜਿਨ੍ਹਾਂ ਨੇ ਔਂਤਰਿਆਂ ਨੂੰ ਪੁੱਤਰਾਂ ਦੀ ਦਾਤ ਦਿੱਤੀ, ਦੁੱਧ ਸਰੀਰ ਦੀ ਅਰੋਗਤਾ, ਰਿੱਧੀਆਂ ਸਿੱਧੀਆਂ, ਕਰਾਮਾਤਾਂ, ਬਖਸ਼ਿਸ਼ਾਂ ਜੋ ਵੀ ਕਿਸੇ ਨੇ ਚਾਹੀਆਂ ਸਭ ਗੁਰੂ ਘਰ ਵਿੱਚੋਂ ਸਾਰਿਆਂ ਨੂੰ ਪ੍ਰਾਪਤ ਹੋਈਆਂ। ਉਹ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਪਵਿੱਤਰ ਅਸਥਾਨ ਸ੍ਰੀ ਪੰਜੋਖਰਾ ਸਾਹਿਬ ਭਾਗਾਂ ਦੇ ਨਾਲ ਆਪਾਂ ਦਰਸ਼ਨ ਕਰ ਰਹੇ ਹਾਂ। ਸੋ ਅੰਮ੍ਰਿਤ ਰੂਪ ਬਾਣੀ ਸ੍ਰੀ ਜਪਜੀ ਸਾਹਿਬ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਸ੍ਰੀ ਆਸਾ ਜੀ ਦੀ ਵਾਰ ਦਾ ਸ਼ਬਦਾਂ ਸ਼ੰਤਾਂ ਸਮੇਤ ਸੰਪੂਰਨ ਕੀਰਤਨ ਸਰਵਣ ਕੀਤਾ ਹੈ। ਸੋ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਜੋ ਕਥਾ ਹਰ ਰੋਜ਼ ਚੱਲ ਰਹੀ ਹੈ, ਰਾਹ ਰਾਹ ਸਾਹਿਬ ਆਰੰਭ ਹੋ ਰਿਹਾ ਹੈ। ਇਹ ਨਿਤਨੇਮ ਦੇ ਵਿੱਚੋਂ ਸ਼ਾਮ ਦੀ ਬਾਣੀ ਦਾ ਇਹ ਸ਼ਾਮ ਦੇ ਸਮੇਂ ਦਾ ਇਹ ਨਿਤਨੇਮ ਹੈ। ਅੰਮ੍ਰਿਤ ਵੇਲੇ ਦਾ ਨਿਤਨੇਮ ਜਪਜੀ ਸਾਹਿਬ ਤੋਂ ਆਰੰਭ ਹੋ ਕੇ ਜਾਪ ਸਾਹਿਬ ਸਾਰਾ ਸਵਾਈਏ ਸ਼ਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਰਿਓ ਕਰ ਯੋਗ ਜਤੀ ਕੇ ਫਿਰ ਚੌਪਾਈ ਸਾਹਿਬ ਹਮਰੀ ਕਰੋ ਹਾਥ ਤੇ ਰੱਛਾ ਫਿਰ ਅਨੰਦ ਸਾਹਿਬ ਸਾਰਾ ਚਾਲੀ ਪੌੜੀਆਂ ਵਾਲਾ ਇਹ ਅੰਮ੍ਰਿਤ ਵੇਲੇ ਦਾ ਨਿਤਨੇਮ ਹੈ ਅੰਮ੍ਰਿਤਧਾਰੀ ਮਾਈ ਭਾਈਆਂ ਦਾ। ਸੋ ਇਹਨਾਂ ਨਿਤਨੇਮ ਕਰਨਾ ਹਰੇਕ ਮਾਈ ਭਾਈ ਅੰਮ੍ਰਿਤਧਾਰੀ ਵਾਸਤੇ ਅਤਿਅੰਤ ਜ਼ਰੂਰੀ ਹੈ, ਇਸ ਤੋਂ ਬਿਨਾਂ ਨਹੀਂ ਸਰ ਸਕਦਾ, ਸਾਡੀ ਆਤਮਿਕ ਖੁਰਾਕ ਹੈ। ਸੋ ਜਿਵੇਂ ਸਰੀਰਕ ਖੁਰਾਕ ਜੇ ਨਾ ਖਾਈਏ ਸਰੀਰ ਕਮਜ਼ੋਰ ਹੋ ਜਾਂਦਾ ਹੈ, ਇਸੇ ਤਰ੍ਹਾਂ ਸਾਡੀ ਆਤਮਿਕ ਖੁਰਾਕ ਅੰਮ੍ਰਿਤ ਵੇਲੇ ਦਾ ਨਿਤਨੇਮ ਇੰਨੀਆਂ ਬਾਣੀਆਂ ਜ਼ਰੂਰ ਪੜ੍ਹਨੀਆਂ ਹਨ। ਸ਼ਾਮ ਦੇ ਮੌਕੇ 'ਤੇ ਰਾਹ ਰਾਜ ਸਾਹਿਬ ਦਾ ਪਾਠ ਕਰਨਾ ਅਤਿਅੰਤ ਜ਼ਰੂਰੀ ਹੈ, ਜਿਸ ਕਰਕੇ ਸੱਚਖੰਡ ਵਿੱਚ ਜਗ੍ਹਾ ਪ੍ਰਾਪਤ ਹੁੰਦੀ ਹੈ। ਸ਼ਾਮ ਦੇ ਮੌਕੇ ਰਾਤ ਦੇ ਮੌਕੇ 'ਤੇ ਬਰਾਜਣ ਲੱਗਿਆ ਸੋਹਲੇ ਦਾ ਪਾਠ ਕਰਨਾ, ਕੀਰਤਨ ਸੋਹਲਾ ਵੀ ਜਿਸ ਬਾਣੀ ਨੂੰ ਕਹਿੰਦੇ ਕਿਹਾ ਜਾਂਦਾ ਹੈ, ਸੋ ਸੋਹਲੇ ਜੀ ਦਾ ਪਾਠ ਕਰਕੇ ਰਾਤ ਨੂੰ ਬਰਾਜਣਾ ਹੈ। ਸੋ ਇਹ ਤਿੰਨੇ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੇ ਸਫਲੇ ਕੀਤੇ ਹਨ, ਔਰ ਇਹਨਾਂ ਤਿੰਨਾਂ ਹੀ ਬਾਣੀਆਂ ਨੂੰ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ਵਿੱਚ ਆਪ ਜੀ ਨੇ ਕਿਰਪਾ ਕਰਕੇ ਫਰਮਾਇਆ ਹੈ, ਲਿਖਿਆ ਹੈ। ਸੋ ਵਾਹਿਗੁਰੂ ਮੰਤਰ ਦਾ ਸਿਮਰਨ ਸਵਾਸ ਸਵਾਸ ਕਰਨ ਦੀ ਆਗਿਆ ਹੈ, ਮੂਲ ਮੰਤਰ ਦਾ ਅਭਿਆਸ ਵੱਧ ਤੋਂ ਵੱਧ ਕਰਨਾ ਹੈ। ਉਹ ਜਿੰਨੀ ਬਾਣੀ ਵੱਧ ਤੋਂ ਵੱਧ ਪੜ੍ਹੀ ਜਾਵੇ ਸਭ ਲਾਹੇਬੰਦੀ ਹੈ, ਗੁਰੂ ਰੂਪ ਜਾਣ ਕੇ ਪੜ੍ਹਨੀ ਹੈ। ਬਾਣੀ ਦੀ ਕਥਾ ਸੁਣਨੀ ਬਹੁਤ ਜ਼ਰੂਰੀ ਹੈ। ਜਦੋਂ ਤੱਕ ਬਾਣੀ ਦੇ ਅਰਥ सिद्धांत मतलब का पता नहीं लगेगा तदों तक पूरा आनंद या पूरा लाभ नहीं प्राप्त हो सकता। इस वास्ते गुरु की बाणी की कथा सुन के विषय विकारां दी अंदर दी मैल निवृत्त होंदी है। सुन हर कथा उतारी मैल महापुनीत पै सुख सैल। गुरु की बाणी का कीर्तन करना ते सुनना अत्यंत जरूरी है। गुरु के सिख का जीवन अधूरा है जे कीर्तन जे करे या ना सुने। करना या सुनना सो एक महात्मा बहुत जरूरी है। कल युग में कीर्तन प्रधाना गुरमुख जपिया लाए ध्याना। पार ब्रह्म हुआ सहाई कथा कीर्तन सुखदाई। माइयों ये बेनती है कि ठीक है इत्थे इतवार नूं संगत बहुत ही जुड़ती है ते आके मत्था टेक के मुड़दे जांदे ने। है गुर सतगुर का जो सिखा खाए सो भलके उठ हर नाम त्यावै। उद्यम करे भलके प्रभाती इसनान करे अमृत सर नावै। उपदेश गुरु हर हर जप जापै सब के लिए एक पाप दोख लै जावै। फिर चढ़े दिवस गुरबाणी गावै पहिंदियां उठदियां हर नाम त्यावै। जो सास के रास ते आए मेरा हर हर सो गुर सिख गुरु मन पावै। जिसनों दयाल होवे मेरा स्वामी तिस गुर सिख गुरु उपदेश सुनावै। जन नानक धूड़ मंगे तिस गुर सिख की जो आप जपै अवरै नाम जपावै। गुरमुख नाम दान इशनान अमृत वेले उठ के इशनान करना गुरु का नाम जपना धर्म की किरत विचों दसवंध गुरु घर विच हाजिर करना दान देना ये साडा मुढ है। इन्ने बिना नहीं सर सकता। एक गुरु के सिख वास्ते माई भाई वास्ते जरूरी है कि गुरु वाले जरूर बनना। गुरु वाले बनिया तो बिना गल नहीं बननी। गुरु कौन है? साडा गुरु से लुकया छिपया होया नहीं। साडे सतगुरु प्रतख हैं। बाणी गुरु गुरु है बाणी विच बाणी अमृत सारे। गुरबाणी कह सेवक जन मानै प्रतख गुरु निस्तारे। सो दसवीं पातशाहियां दी आत्मक जोत जवर तख्त छतर दे मालिक साहिब गुरु ग्रंथ साहब गुरु हैं और सब जगत दे गुरु हैं। आग्या भई अकाल की सभा चलायो पंथ सब सिखन को हुक्म है गुरु मान्यो ग्रंथ। वेद पुराण सिमरतियां शास्त्र नू मुसलमान नू पढ़न आग्या नहीं दिती गई। कुरान शरीफ नू हिंदू नहीं पढ़ते पर धन सतगुरु ग्रंथ साहब जी की बाणी वास्ते किसी ने भी कोई रुकावट नहीं। कोई गावै को सुने हर नामा चित लाए कहो कबीर संसा नहीं अंत परम गत पाए। वेद विच किसी भी मुसलमान का वेद पुराण सिमरतियां शास्त्र गीता दे विच किसी भी मुसलमान का एक भी अखर नहीं। कुरान शरीफ अंजील प्रेत जंबूर दे विच सो किसी भी हिंदू का एक अखर भी नहीं। पर धन गुरु ग्रंथ साहब जी की बाणी सब नू अपनाया गया है और सारिया की बाणी जो गुरु के आशे अनुसार है वो सारी सतगुरु सच्चे पातशाह जी आप प्रवान की है। सो सब नू सांझी वालता केवल सतगुरु जी ने कृपा करके बख्शी है। तू सांझा साहेब बाप हमारा नौनित तेरा अखुट भंडारा। इस वास्ते सब दे सांझे केवल ते केवल गुरु ग्रंथ साहब सच्चे पातशाह हैं और सब नू सांझा उपदेश दे रहे हैं। की कोई मुसलमान है की कोई हिंदू है। सो इस तरह अगे किसी भी कोई वर्ण वाला किसी आशर्म वाला और किसी भी वो अपने किते नू धंधे नू किसी प्रकार नू करन वाला है सब नू पवित्र उपदेश गुरु की बाणी विच हजूर ने बख्शिया है। सो इस वास्ते सतगुरु ग्रंथ साहब से दृढ़ निश्चय होना सब तो पहला जरूरी है। गुरु वाले बनने वास्ते दसम पातशाह जी वालों चलाई हुई मर्यादा पंजा प्यारियां राही अमृत छको ਔਰ ਪੰਜਾਂ ਪਿਆਰਿਆਂ ਤੋਂ ਗੁਰਮੰਤਰ ਦੀ ਪ੍ਰਾਪਤੀ ਕਰੋ, ਸੋ ਫਿਰ ਰਹਿਤ ਵਿੱਚ ਪਰਪੱਕ ਹੋਵੋ। ਸਿੰਘ ਧਾਮ ਵਾਲਿਆਂ ਨੇ ਸਿਰ ਦੀ ਚੋਟੀ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਕਿਸੇ ਵੀ ਥਾਂ ਤੋਂ ਕੇਸਾਂ ਨੂੰ ਕਸਾਉਣਾ ਨਹੀਂ, ਪਟਾਉਣਾ ਨਹੀਂ, ਮਨਾਉਣਾ ਨਹੀਂ, ਤੰਬਾਕੂ ਨੂੰ ਭੁੱਲ ਕੇ ਵੀ ਹੱਥ ਨਹੀਂ ਛੁਹਾਉਣਾ। ਚੌਥੇ ਪਾਤਸ਼ਾਹ ਹਜ਼ੂਰ ਆਪ ਫਰਮਾਉਂਦੇ ਨੇ, ਪਾਨ ਸੁਪਾਰੀ ਖਾਧੀਆਂ ਮੁੱਖ ਬੀੜੀਆਂ ਲਾਈਆਂ, ਹਰ ਹਰ ਕਦੇ ਨਾ ਜੇਤਿਓ ਜਮ ਪਕੜ ਚਲਾਈਆਂ। ਪਾਨ ਚੱਪਣੇ ਸੁਪਾਰੀਆਂ ਖਾਣੀਆਂ, ਬੀੜੀਆਂ ਪੀਣੀਆਂ ਜਾਂ ਬੀੜੇ ਮੂੰਹ ਵਿੱਚ ਚੱਬਣੇ, ਸੋ ਖੈਣੀਆਂ ਜਾਂ ਜਰਦਾ ਜਾਂ ਹੋਰ, ਇਸ ਨੂੰ ਕਈ ਕੁਛ ਕਹਿੰਦੇ ਆ ਬਤੀਆ। ਸੋ ਇਹ ਜਿਸ ਦੇ ਵਿੱਚ ਤੰਬਾਕੂ ਦੀ ਥੋੜ੍ਹੀ ਵੀ ਅੰਸ ਪੈਂਦੀ ਹੈ, ਉਹਨੂੰ ਕਦੇ ਵੀ ਵਰਤਣ ਦੇ ਨਾਲ ਸਭ ਪੁੰਨ ਨਾਸ ਅਤੇ ਸਾਰੇ ਪਾਪ ਇੱਕੋ ਵਾਰੀ ਚੜ ਜਾਣਗੇ। ਇਸ ਵਾਸਤੇ ਭੁੱਲ ਕੇ ਵੀ ਕਦੇ ਹੱਥ ਨਹੀਂ ਛੁਹਾਉਣਾ, ਨਹੀਂ ਤਾਂ ਉਹ ਰੂਹਾਂ ਅੰਤੂ ਜੰਮੂ ਪਕੜ ਕੇ ਨਰਕਾਂ ਵਿੱਚ ਉਹਨਾਂ ਨੂੰ ਲਿਜਾਣਗੇ। ਇਸ ਵਾਸਤੇ ਤੰਬਾਕੂ ਜਗ ਜੂਠ ਭੈੜੀ ਬੂਟੀ, ਸੋ ਇਸ ਨੂੰ ਭੁੱਲ ਕੇ ਵੀ ਗੁਰੂ ਕੇ ਸਿੱਖ ਨੇ ਹੱਥ ਨਹੀਂ ਛੁਹਾਉਣਾ। ਸੁਣ ਗੁਰਸਿੱਖ ਕੀ ਰਹਿਤ ਤੂੰ ਤਜਾ ਤੰਬਾਕੂ ਸੰਗ, ਮਰਨੀ ਮਰੈ ਤੋ ਅਤ ਭਲਾ ਜਗ ਜੂਠ ਨਾ ਅੰਗ। ਮੌਤ ਭਾਵੇਂ ਮਰ ਜਾਵੇ ਪਰ ਕਦੇ ਇਹਨੂੰ ਹੱਥ ਤੱਕ ਨਾ ਛੁਹਾਉਣਾ, ਕਰੇ ਅੰਗ ਨਾ ਕਦੇ ਛੁਹਾਵੇ ਤੰਬਾਕੂ। ਸੋ ਇਸੇ ਤਰ੍ਹਾਂ ਹਲਾਲ ਨਹੀਂ ਖਾਣਾ, ਜਿਸ ਮਾਸ 'ਤੇ ਮੁਸਲਮਾਨਾਂ ਦਾ ਕਲਮਾ ਪੜ੍ਹਿਆ ਗਿਆ ਹੈ, ਪੁੱਠਾ ਮਾਸ ਖਾਣ ਦੇ ਨਾਲ ਪਤਿਤ ਹੋ ਜਾਵੇਗਾ, ਸਿੱਖ ਪੁਰੈਤੀਆ ਹੋਵੇਗਾ। ਬਲਕਿ ਕੋਈ ਵੀ ਮਾਸ ਜ਼ਬਾਨ ਦੇ ਸਵਾਦ ਵਾਸਤੇ ਖਾਣਾ ਮਨਾ ਹੈ, ਨਹੀਂ ਖਾਣਾ। ਰਸ ਸੋਇਨਾ ਰਸ ਰੁਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ, ਰਸ ਮਿੱਠਾ ਰਸ ਮਾਸ, ਇਹਤੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ। ਸੋ ਚੌਥੀ ਕੁਰਾਇਤ ਹੈ, ਕਿਸੇ ਵੀ ਬਗਾਨੀ ਜਨਾਨੀ ਜਾਂ ਬਗਾਨੇ ਪੁਰਸ਼ ਨਾਲ ਮੰਦ ਕਰਮ ਕਰਨਾ। ਇਹ ਕੇਵਲ ਇਹ ਨਹੀਂ ਕਿ ਤੁਰਕਨੀ ਨਾਲ ਯੁੱਧ ਨਹੀਂ ਕਰਨਾ, ਨਹੀਂ ਕੋਈ ਵੀ ਪਰਾਈ ਇਸਤਰੀ ਹੈ। ਸੋ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ, ਬਗਾਨੀਆਂ ਵੱਡੀਆਂ ਨੂੰ ਮਾਵਾਂ, ਬਰਾਬਰ ਦੀਆਂ ਨੂੰ ਭੈਣਾਂ, ਛੋਟੀਆਂ ਨੂੰ ਧੀਆਂ ਦੀ ਨਿਗਾਹ ਦੇ ਨਾਲ ਤੱਕਣਾ ਹੈ। ਜਦ ਸੱਤ ਵਿੱਚ ਪੱਕੇ ਰਹਿਣਾ, ਇਸ ਤੋਂ ਵਿਰੁੱਧ ਚੱਲਣ ਵਾਲਾ ਉਹ ਪਤਿਤ ਹੈ। ਇਸ ਦੇ ਨਾਲ ਲੱਗਵੀ ਸ਼ਰਾਬ ਵੀ ਇੱਕ ਕੁਰਾਇਤ ਹੀ ਸਤਿਗੁਰੂ ਤੀਸਰੇ ਪਾਤਸ਼ਾਹ ਜੀ ਨੇ ਫਰਮਾਈ ਹੈ, ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ, ਜਿਤ ਪੀਤਾ ਮਤ ਦੂਰ ਹੋਏ, ਮਰਨ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣਈ, ਖਸਮੋਂ ਧੱਕੇ ਖਾਏ, ਜਿਤ ਪੀਤਾ ਖਸਮ ਵਿਸਰੈ, ਦਰਗਾਹ ਮਿਲਾ ਸਜਾਏ, ਮੀਠਾ ਮਦ ਮੂਲ ਨਾ ਪੀਚਾਈ, ਜੇ ਕਾ ਪਾਰ ਵਸਾਏ। ਇਸ ਵਾਸਤੇ ਭੁੱਲ ਕੇ ਵੀ ਕਦੇ ਸ਼ਰਾਬ ਨਹੀਂ ਪੀਣੀ, ਗੁਰੂ ਕੀ ਆਗਿਆ ਨਹੀਂ। ਸੋ ਇਹਨਾਂ ਕੁਰਹਿਤਾਂ ਤੋਂ ਬਚਣਾ, ਪੰਜਾਂ ਕਾਰਾਂ ਦੀ ਰਹਿਤ ਰੱਖਣੀ, ਪੰਜਾਂ ਬਾਣੀਆਂ ਦੇ ਪ੍ਰੇਮੀ ਬਣਨਾ ਹੈ, ਕਿਸੇ ਕਬਰ ਨੂੰ ਨਹੀਂ ਕਦੇ ਮੰਨਣਾ, ਕਿਸੇ ਮੜੀ ਮੱਠ ਨੂੰ ਨਹੀਂ ਮੰਨਣਾ, ਕਿਸੇ ਭੂਤ ਪ੍ਰੇਤ ਨੂੰ ਨਹੀਂ ਮੰਨਣਾ। ਆਪ ਚੰਗੀਆਂ ਉੱਠ ਜਾ ਕੇ ਦਸਤਾਰ ਜਾ ਕੇ ਆ, ਦਸਤਾਰ ਜਾ ਬਿਨਾਂ ਖਬਰਦਾਰ ਕਦੇ ਗੁਰਦੁਆਰੇ ਸਾਹਿਬ ਵਿੱਚ ਆਏ। ਨਵਾਂ ਤਰੀਕਾ ਹੈ, ਸ਼ਹਿਰੀਆਂ ਦੇ ਵਿੱਚ ਤਾਂ ਹੈ ਵੀ ਪਟਕਾ ਜਿਹਾ ਬੰਨ ਕੇ, ਨੌਜਵਾਨ ਵੀ ਕਈ ਤੁਰੇ ਫਿਰਦੇ ਆ ਰੁਮਾਲ ਜਿਹਾ ਬੰਨ ਕੇ, ਪੂਰੇ ਦਸਤਾਰ ਸਜਾਇਤ ਬਿਨਾਂ ਗੁਰੂ ਕੀ ਹਜ਼ੂਰੀ ਵਿੱਚ ਕਦੇ ਨਹੀਂ ਆਉਂਦਾ। ਇਹ ਨਵਾਂ ਸਿੰਘ ਹੈ ਜੀ, ਪਰਸੋਂ ਕੀ ਰਲਿਆ ਇਹਨੂੰ ਪਤਾ ਨਹੀਂ। ਸੋ ਕਿਸੇ ਕਬਰ ਨੂੰ ਨਹੀਂ ਮੰਨਣਾ, ਕਿਸੇ ਮੜੀ ਮੱਟ ਨੂੰ ਨਹੀਂ ਮੰਨਣਾ, ਕਿਸੇ ਭੂਤ ਪ੍ਰੇਤ ਨੂੰ ਕਦੇ ਭੁੱਲ ਕੇ ਵੀ ਨਹੀਂ ਮੰਨਣਾ। ਕਈ ਐਵੇਂ ਪਹਾੜਾਂ ਵਿੱਚ ਜਾ ਕੇ ਟੱਕਰਾਂ ਮਾਰਦੇ ਆ, ਬਟ ਭਾਗ ਸੋ ਸਾਨੂੰ ਉੱਥੋਂ ਭੂਤ ਦੇ ਦਿੰਦਾ, ਉੱਥੋਂ ਪ੍ਰੇਤ ਦੇ ਦਿੰਦਾ, ਉੱਥੇ ਜਿੰਨ ਚੰਬੜ ਜਾਂਦੇ ਆ। ਸੋ ਉੱਥੇ ਉਹ ਜਿਨ੍ਹਾਂ ਨੇ ਭੂਤ ਪ੍ਰੇਤ ਲੈਣੇ ਹੋਣ ਉਹ ਜ਼ਰੂਰ ਪਹਾੜਾਂ ਵਿੱਚ ਜਾਣ, ਹੋਲੇ ਮਹੱਲੇ ਵਾਲੇ ਦਿਨ ਜਾਣਾ ਚਾਹੀਦਾ। ਉਹ ਬੜੀ ਜਾਇਦਾਦ ਲੈ ਕੇ ਆਉਣਗੇ, ਆਪਣੇ ਧੀਆਂ ਪੁੱਤਰਾਂ ਨੂੰ ਵੀ ਲਿਆ ਕੇ ਵਿਆਹ ਕਰਨ। ਸੋ ਕਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ, ਉਹ ਜਿਨੂਰਾ ਧੀ ਜਿਨੂਰੀ ਜੋਰੂ ਜਿੰਨਾ ਦਾ ਸਿਰਦਾਰ, ਕੱਲ ਮੈਂ ਪ੍ਰੇਤ ਜਿੰਨੀ ਰਾਮ ਨਾ ਜਾਤਾ। ਜਿਹੜੇ ਬਾਣੀ ਪੜ੍ਹ ਨਹੀਂ ਜਾਣਦੇ, ਜਿਹੜੇ ਸਿਮਰਨ ਭਜਨ ਨਹੀਂ ਕਰਦੇ, ਜਿਹੜੇ ਧਰਮ ਦੇ ਧਾਰਨੀ ਨਹੀਂ ਬਣਦੇ, ਉਹ ਕਲਯੁੱਗ ਦੇ ਵਿੱਚ ਵੱਡੇ ਪ੍ਰੇਤ ਨੇ, ਵੱਡੇ ਭੂਤ ਹਨ। ਸੋ ਇਸ ਵਾਸਤੇ ਪ੍ਰੇਤ ਪੁਣੇ ਤੋਂ ਬਚਣਾ ਹੈ, ਭੂਤ ਪੁਣੇ ਤੋਂ ਬਚਣਾ ਹੈ। ਸੋ ਇਸ ਵਾਸਤੇ ਇਹਨਾਂ ਨੂੰ ਕਦੇ ਨਹੀਂ ਮੰਨਣਾ। ਜਾਗਤ ਜੋਤ ਜਪੈ ਜਿਸ ਬਾਸਰ, ਏਕ ਬਿਨਾ ਮਨ ਨਾਇਕ ਨਾ ਆਉਂਦਾ। ਉਹ ਵਾਹਿਗੁਰੂ ਦੀ ਜੋਤ ਜੋ ਚੇਤਨ ਸੱਤਾ ਹੈ, ਵਾਹਿਗੁਰੂ ਦੀ ਸ਼ਕਤੀ, ਸੋ ਉਸ ਨੂੰ ਹਰ ਮੌਕੇ 'ਤੇ ਯਾਦ ਰੱਖਣਾ ਆਪਣੇ ਹਿਰਦੇ ਅੰਦਰ, ਜਿਸ ਨੂੰ ਭਗਵਤੀ ਕਿਹਾ ਹੈ ਦਸਮ ਪਾਤਸ਼ਾਹ ਜੀ ਨੇ। ਤੀਰਥਮ ਭਗਵਤੀ ਸਿਮਰਕ ਹੈ, ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਪੈ ਅਮਰਦਾਸ ਰਾਮਦਾਸ ਹੈ ਹੋਈ ਸਹਾਏ। ਸੋ ਇਹ ਧਰਮ ਦੀ ਕਿਰਤ ਵੰਡ ਕੇ ਛਕਣਾ, ਸਰਬੱਤ ਦਾ ਭਲਾ ਮੰਗਣਾ, ਵਾਹਿਗੁਰੂ ਦੀ ਜੋਤ ਸਾਰਿਆਂ ਵਿੱਚ ਵੇਖਣੀ, ਇਹ ਗੁਰਸਿੱਖੀ ਦੇ ਮੁੱਖ ਮੁੱਖ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਕਿਰਪਾ ਕਰਕੇ ਅਸੂਲ ਦੱਸੇ ਨੇ। ਇਹਨਾਂ ਵਿੱਚ ਚੱਲਣ ਕਰਕੇ ਹੀ ਕੋਈ ਸਿੱਖ ਕਹਾ ਸਕਦਾ, ਨਹੀਂ ਤਾਂ ਨਹੀਂ। ਸੋ ਸਤਿਗੁਰੂ ਜੀ ਨੇ ਕਿਰਪਾ ਕੀਤੀ, ਜਪਜੀ ਸਾਹਿਬ ਬਾਣੀ ਦੇ ਵਿੱਚ ਆਪ ਸੱਚੇ ਪਾਤਸ਼ਾਹ ਜੀ ਨੇ ਮਹਾਨ ਪਵਿੱਤਰ ਉਪਦੇਸ਼ ਬਖਸ਼ਿਆ ਹੈ। ਪਹਿਲਾਂ ਮੂਲ ਮੰਤਰ ਦੇ ਵਿੱਚ ਗਰੀਬ ਨਿਵਾਸ ਜੀ ਨੇ ਵਾਹਿਗੁਰੂ ਦੇ ਸਰੂਪ ਦੇ ਤਤਸਥੀ ਲੱਖਣ ਦੱਸੇ ਹਨ। ਸਰੂਪ ਲੱਖਣ ਉਹ ਜਿਹੜੇ ਸਦਾ ਵਾਸਤੇ ਕਾਇਮ ਰਹਿਣ, ਤਤਸਥੀ ਲੱਖਣ ਉਹ ਜਿਹੜੇ ਕਦੇ ਹੋਣ ਅਤੇ ਕਦੇ ਨਾ ਹੋਣ। ਸੋ ਉਸ ਤੋਂ ਅੱਗੇ ਵਾਹਿਗੁਰੂ ਨੂੰ ਤਿੰਨਾਂ ਕਾਲਾਂ ਵਿੱਚ ਸੱਤ ਸਰੂਪ ਦੱਸਿਆ। ਫਿਰ ਸਰੀਰ ਦੀ ਕੇਵਲ ਸੁੱਧੀ ਅਤੇ ਮੌਨ ਧਾਰ ਲੈਣੀ, ਹਜ਼ਾਰਾਂ ਪੁਸਤਕਾਂ ਦੀਆਂ ਲੱਖਾਂ ਸਿਆਣਪਾਂ ਅਤੇ ਵਰਤ ਰੱਖਣ ਕਰਕੇ ਵਾਹਿਗੁਰੂ ਦੀ ਪ੍ਰਾਪਤੀ ਨਹੀਂ। ਵਾਹਿਗੁਰੂ ਦਾ ਹੁਕਮ ਬੇਅੰਤ ਹੈ, ਕਿਹਾ ਨਹੀਂ ਜਾ ਸਕਦਾ, ਪਰ ਸਾਰੇ ਵਾਹਿਗੁਰੂ ਦੇ ਹੁਕਮ ਵਿੱਚ ਜੀਵ ਪੈਦਾ ਹੋ ਰਹੇ ਨੇ। ਵਾਹਿਗੁਰੂ ਦੇ ਹੁਕਮ ਅਨੁਸਾਰ ਹੀ ਲਿਖੇ ਹੋਏ ਅਨੁਸਾਰ ਹੀ ਕਿਸੇ ਨੂੰ ਦੁੱਖ ਅਤੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਜਿਹੜਾ ਹੁਕਮ ਨੂੰ ਮੰਨ ਲੈਂਦਾ ਉਹ ਹਉਮੈ ਨਹੀਂ ਕਰਦਾ, ਉਹਦੀ ਇਹ ਨਿਸ਼ਾਨੀ ਹੈ। ਵਾਹਿਗੁਰੂ ਦੇ ਬਲ ਨੂੰ ਗਾਉਣ ਦਾ ਯਤਨ ਕਰਦੇ ਨੇ ਕਈ, ਪਰ ਗਾਇਆ ਨਹੀਂ ਜਾ ਸਕਦਾ। ਸੋ ਹੋਰ 6 ਸ਼ਾਸਤਰ ਵੀ ਉਸ ਦਾ ਨਿਰਣਾ ਕਰਨਾ ਚਾਹੁੰਦੇ ਹਨ, ਪਰ ਇੱਕ ਇੱਕ ਅੰਗ ਦਾ ਕੇਵਲ ਕਥਨ ਕਰਦੇ ਨੇ, ਅੰਤ ਨੂੰ ਬੇਅੰਤ ਬੇਅੰਤ ਕਹਿੰਦੇ ਹਨ। ਵਾਹਿਗੁਰੂ ਦੀ ਕਥਾ ਦੇ ਕਥਨ ਵਾਲਿਆਂ ਤੋਂ ਕਥਾ ਦਾ ਤੋੜ ਸਿਰਾ ਘੱਟ ਅੰਤ ਨਹੀਂ ਆਉਂਦਾ। ਵਾਹਿਗੁਰੂ ਦਾਤਾਂ ਦਿੰਦਾ ਹੈ, ਲੈਣ ਵਾਲੇ ਥੱਕ ਪੈਂਦੇ ਨੇ, ਯੁੱਗਾਂ ਯੁੱਗਾਂ ਵਿੱਚ ਖਾਂਦੇ ਨੇ। ਹੁਕਮੀ ਆਪਣੇ ਹੁਕਮ ਦੇ ਰਾਹ ਵਿੱਚ ਚਲਾ ਕੇ ਪ੍ਰਸੰਨ ਰਹਿੰਦਾ ਹੈ। ਸੱਚਾ ਸਾਹਿਬ ਉਸਦਾ ਸੱਚਾ ਨਾਮ ਹੈ, ਪ੍ਰੇਮ ਦੇ ਰਾਹ ਉਸਦਾ ਨਾਮ ਉਚਾਰਨਾ ਕਰੀਏ। ਸੋ ਆ ਕੇ ਮੰਗਦੇ ਨੇ, ਜੀਵ ਦਾਤਾ ਦਾਤਾਂ ਦਿੰਦਾ ਹੈ। ਜਦੋਂ ਦਰਬਾਰ ਦੇ ਦਰਸ਼ਨ ਹੋਣ ਤਾਂ ਕਿਹੜੀ ਭੇਟਾ ਲੈ ਕੇ ਜਾਈਏ? ਕਹਿੰਦੇ ਅੰਮ੍ਰਿਤ ਵੇਲੇ ਦਾ ਜਪਿਆ ਹੋਇਆ ਨਾਮ ਇਹ ਅਸਲ ਭੇਟਾ ਹੈ। ਉਹ ਕਿਹੜੀ ਗੱਲ ਮੂੰਹੋਂ ਕਹੀਏ ਜਿਸ ਨੂੰ ਸੁਣ ਕੇ ਵਾਹਿਗੁਰੂ ਪਿਆਰ ਧਾਰੇ? ਉਹ ਹੈ ਵਾਹਿਗੁਰੂ ਦੀ ਵਡਿਆਈਆਂ ਦੀ ਵਿਚਾਰ ਕਰਨੀ। ਸਕਾਮ ਕਰਮ ਕਰਾਂਗੇ ਤਾਂ ਦੇਹ ਕੱਪੜਾ ਮਿਲੇਗਾ, ਵਾਹਿਗੁਰੂ ਦੀ ਕਿਰਪਾ ਭਰੀ ਨਿਗਾਹ ਹੋਈ ਤਾਂ ਗਿਆਨ ਦੀ ਪ੍ਰਾਪਤੀ ਹੋ ਜਾਵੇਗੀ। ਵਾਹਿਗੁਰੂ ਕਿਸੇ ਦਾ ਚੇਲਾ ਬਣਾ ਕੇ ਨਹੀਂ ਥਾਪਿਆ ਹੋਇਆ ਅਤੇ ਮਾਤਾ ਪਿਤਾ ਦੇ ਸੰਬੰਧ ਕਰਕੇ ਪੈਦਾ ਕੀਤਾ ਹੋਇਆ ਨਹੀਂ। ਆਪਣੇ ਆਪ ਤੋਂ ਸ਼ੁੱਧ ਸਰੂਪ ਵਾਹਿਗੁਰੂ ਉਹ ਪ੍ਰਗਟ ਹੋ ਰਿਹਾ ਹੈ। ਜਿਨ੍ਹਾਂ ਨੇ ਉਸ ਦੀ ਸੇਵਾ ਕੀਤੀ ਉਹਨਾਂ ਨੂੰ ਮਾਣ ਜ਼ਰੂਰ ਮਿਲਿਆ। ਉਹਨੂੰ ਗਾਵੀਏ ਅਤੇ ਨਾਲ ਸੁਣੀਏ, ਮਨ ਵਿੱਚ ਪ੍ਰੇਮ ਰੱਖੀਏ। ਦੁੱਖ ਨਿਵਿਰਤ ਹੋਣਗੇ, ਸੁੱਖ ਨੂੰ ਲੈ ਕੇ ਸੱਚਖੰਡ ਘਰ ਵਿੱਚ ਜਾਵਾਂਗੇ। ਗੁਰਮੁਖਾਂ ਦਾ ਇਹ ਜੀਵਨ ਹੈ ਕਿ ਨਾਦ ਵਾਜੇ ਵਜਾਉਂਦੇ ਨੇ, ਤੜਕੇ ਉੱਠ ਕੇ ਕੀਰਤਨ ਗਾਉਂਦੇ ਨੇ, ਫਿਰ ਵੇਦ ਵਿਚਾਰ ਗਿਆਨ ਉਹ ਕਥਾ ਕਰਦੇ ਨੇ, ਫਿਰ ਉਹਨਾਂ ਨੇ ਸੁਰਤ ਕੀਰਤਨ ਅਤੇ ਕਥਾ ਦੇ ਆਨੰਦ ਵਿੱਚ ਸਮਾਈ ਰਹਿੰਦੀ ਹੈ। ਸਤਿਗੁਰੂ ਜੀ ਨੇ ਸਾਨੂੰ ਇੱਕੋ ਹੀ ਸਿੱਖਿਆ ਦਿੱਤੀ, ਸਮਝਾਈ ਹੈ ਕਿ ਸਾਰੇ ਜੀਆਂ ਦਾ ਇੱਕੋ ਹੀ ਦਾਤਾ ਸਾਨੂੰ ਭੁੱਲ ਨਹੀਂ ਜਾਣਾ ਚਾਹੀਦਾ। ਪ੍ਰਤੱਖ ਤੀਰਥਾਂ ਅਤੇ ਭਾਵਨਾ ਤੋਂ ਬਿਨਾਂ ਨਹਾ ਕੇ ਕੀ ਕਰੋਗੇ? ਕਰਮਾਂ ਤੋਂ ਬਿਨਾਂ ਤਾਂ ਕਿਸੇ ਨੂੰ ਕੋਈ ਦਾਤ ਪ੍ਰਾਪਤ ਹੋਈ ਨਹੀਂ। ਜਿੰਨੀ ਵੀ ਸ੍ਰਿਸ਼ਟੀ ਪੈਦਾ ਹੋਈ ਹੈ, ਸੋ ਉਹਨੂੰ ਕਰਮਾਂ ਅਨੁਸਾਰ ਹੀ ਫਲ ਸਾਰਿਆਂ ਨੂੰ ਮਿਲਦਾ ਹੈ। ਆਤਮਾ ਰੂਪੀ ਤੀਰਥ 'ਤੇ ਤਾਂ ਨਹਾ ਸਕੋਗੇ ਜੇ ਮਨ ਵਿੱਚ ਭਾਵਨਾ ਹੋਵੇਗੀ, ਵਾਹਿਗੁਰੂ ਦੇ ਭਾਣੇ ਵਿੱਚ ਚੱਲੋਗੇ, ਬੁੱਧੀ ਦੇ ਅੰਦਰ ਇਹ ਸ਼ੁਭ ਗੁਣਾਂ ਦੀ ਪਰਖ ਹੋ ਜਾਵੇਗੀ ਜੇ ਇੱਕ ਗੁਰੂ ਕੀ ਸਿੱਖਿਆ ਸੁਣਾਂਗੇ। ਸਤਿਗੁਰੂ ਜੀ ਨੇ ਇਹੋ ਸਿੱਖਿਆ ਸਮਝਾਈ ਹੈ ਕਿ ਸਾਰੇ ਜੀਆਂ ਦਾ ਇੱਕੋ ਹੀ ਦਾਤਾ ਹੈ, ਸਾਨੂੰ ਭੁੱਲ ਨਹੀਂ ਜਾਣਾ ਚਾਹੀਦਾ। ਇਹ 6 ਪੌੜੀਆਂ ਹਜ਼ੂਰ ਨੇ ਫਰਮਾਈਆਂ। 7ਵੀਂ ਪੌੜੀ ਵਿੱਚ ਵੈਰਾਗ ਦਾ ਕਥਨ ਕੀਤਾ ਹੈ। ਜੇ 4 ਯੁੱਗ ਲੰਮੀ ਉਮਰ ਹੋ ਜਾਵੇ, ਇਸ ਤੋਂ 10 ਗੁਣਾ ਵੱਧ 40 ਯੁੱਗ ਲੰਮੀ ਉਮਰ ਹੋ ਜਾਵੇ, ਨਵਾਂ ਖੰਡਾ ਸਾਰੀ ਸ੍ਰਿਸ਼ਟੀ ਦੇ ਵਿੱਚ ਭਾਵੇਂ ਪ੍ਰਸਿੱਧ ਹੋ ਜਾਈਏ, ਜਦੋਂ ਤੁਰੀਏ ਤਾਂ ਨਾਲ ਹੀ ਸਾਰੇ ਤੁਰ ਪੈਣ ਜਲੂਸ ਕੱਢ ਕੇ। ਵੱਡਾ ਭਾਰੀ ਚੰਗਾ ਨਾਮ, ਵੱਡਾ ਮੋਟਾ ਨਾਮ ਰਖਾ ਲਈਏ, ਮੂੰਹ ਤੇ ਵੀ ਲੋਕ ਜਸ ਕਰਨ ਤੇ ਮਗਰੋਂ ਵੀ ਲੋਕ ਕੀਰਤੀ ਮਹਿਮਾ ਕਰਨ। ਕਈਆਂ ਦੇ ਮੂੰਹ ਤੇ ਜਸ ਹੁੰਦਾ ਮਗਰੋਂ ਗਾਲਾਂ ਮਿਲਦੀਆਂ ਨੇ, ਪਰ ਨਹੀਂ, ਮੂੰਹ ਤੇ ਵੀ ਜਸ ਮਗਰੋਂ ਵੀ ਕੀਰਤੀ ਹੋਵੇ। ਪਰ ਇੰਨੀ ਪ੍ਰਾਪਤੀ ਕਰਕੇ ਵੀ ਜੇ ਵਾਹਿਗੁਰੂ ਦੀ ਕਿਰਪਾ ਭਰੀ ਜਗ੍ਹਾ ਵਿੱਚ ਨਹੀਂ ਆਏ ਤਾਂ ਐਸਾ ਖੋਟਾ ਦਿਨ ਵੀ ਕਦੇ ਆਵੇਗਾ, ਸਾਡੀ ਗੱਲ ਵੀ ਨਹੀਂ ਕਿਸੇ ਨੇ ਕਦੇ ਪੁੱਛਣੀ। ਫਿਰ ਕੀੜਿਆਂ ਵਿੱਚੋਂ ਛੋਟੇ ਕੀੜੇ ਸੱਪ ਜਾਂ ਆਵਿਸ਼ਟਾ ਦੇ ਕੀੜੇ ਬਣਾਏ ਜਾਵਾਂਗੇ। ਸੋ ਇਸ ਵਾਸਤੇ ਹੰਕਾਰ ਵਿੱਚ ਨਹੀਂ ਕਦੇ ਵੀ ਆਉਣਾ ਕੋਈ ਪ੍ਰਾਪਤੀ ਕਰਕੇ। ਵਾਹਿਗੁਰੂ ਹੈ ਜਿਹੜਾ ਨਿਰਗੁਣੇ ਆ ਰਿਹਾ ਅਤੇ ਉਪਕਾਰ ਕਰਦਾ ਹੈ। ਇਹੋ ਜਿਹਾ ਕੋਈ ਵੀ ਨਹੀਂ ਸਾਨੂੰ ਦਿਸਦਾ ਜਿਹੜਾ ਉਲਟ ਕੇ ਇਸ ਵਾਹਿਗੁਰੂ 'ਤੇ ਵੀ ਕੋਈ ਗੁਣ ਉਪਕਾਰ ਕਰੇ। ਚਾਰ ਪੌੜੀਆਂ ਵਿੱਚ ਗੁਰੂ ਕੀ ਬਾਣੀ ਦੇ ਸੁਣਨ ਦਾ ਮਹੱਤਵ ਕਿਹਾ ਹੈ। ਭਗਤਾਂ ਦੇ ਚਿੱਤ ਵਿੱਚ ਖੇੜਾ ਹੈ, ਉਹ ਨਾਮ ਸੁਣਦੇ ਨੇ, ਉਹਨਾਂ ਦੇ ਪਾਪ ਨਾਸ ਹੋ ਜਾਂਦੇ ਨੇ, ਇਸ ਵਾਸਤੇ ਦੁੱਖ ਵੀ ਨਾਸ ਹੋ ਜਾਂਦੇ। ਪਾਪਾਂ ਕਰਕੇ ਦੁੱਖ ਹੋਣਾ ਸੀ ਨਾ, ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ। ਚਾਰ ਪੌੜੀਆਂ ਵਿੱਚ ਮੰਨਣ ਦੀ ਮਹਿਮਾ ਕਹੀ ਹੈ, ਮੰਨਣਾ। ਜੇ ਸੁਣ ਕੇ ਮੰਨਿਆ ਨਹੀਂ ਤਾਂ ਸੁਣਨ ਦਾ ਲਾਭ ਕੋਈ ਨਹੀਂ। ਇਸ ਵਾਸਤੇ ਸੁਣਨ ਤੋਂ ਬਾਅਦ ਮੰਨਣਾ ਜ਼ਰੂਰੀ ਹੈ। ਮੰਨਣ ਕਰਕੇ ਹੀ ਮੰਨਣਾ ਪਾਵਾ ਮੋਖ ਦੁਆਰ, ਗਿਆਨ ਪ੍ਰਾਪਤ ਹੁੰਦਾ ਹੈ, ਪਰਿਵਾਰ ਦਾ ਸੁਧਾਰ ਹੁੰਦਾ ਹੈ, ਤਰਦਾ ਸਿੱਖ ਤੇ ਤਾਰ ਲੈਂਦਾ ਹੋਰਨਾਂ ਨੂੰ ਵੀ, ਜੂਨਾਂ ਵਿੱਚ ਭਟਕਣ ਨੂੰ ਭਿੱਖਿਆ ਨਹੀਂ ਮੰਗਦਾ। ਐਸਾ ਪਰਮੇਸ਼ਰ ਦੇ ਨਾਮ ਦਾ ਮੰਨਣਾ ਹੈ। ਜੇ ਕੋਈ ਮਨ ਕਰਕੇ ਮੰਨ ਲਵੇ ਤਾਂ ਨਿਰੰਜਣ ਦਾ ਰੂਪ ਵੀ ਹੋ ਜਾਂਦਾ, ਵਾਹਿਗੁਰੂ ਦਾ ਰੂਪ ਵੀ ਹੋ ਜਾਂਦਾ। ਅੱਗੇ ਪੰਚ ਪ੍ਰਮਾਣ ਦੀ ਪੌੜੀ ਵਿੱਚ ਨਿਧਿਆਸਨ, ਕਮਾਈ ਕਰਨੀ, ਸੁਣ ਲਿਆ ਮੰਨ ਵੀ ਲਿਆ, ਇਹ ਜੇ ਕਮਾਈ ਨਾ ਕੀਤੀ ਤਾਂ ਫਿਰ ਵੀ ਕੋਈ ਲਾਭ ਨਹੀਂ। ਇਸ ਵਾਸਤੇ ਕਮਾਈ ਕਰਨੀ ਨਿਧਿਆਸਨ ਦਾ ਸਰੂਪ ਤੇ ਵਿਸ਼ਾ। ਸੋ ਉਹ ਕੀ ਹੈ, ਪੰਚ ਪ੍ਰਮਾਣ ਦੀ ਪੌੜੀ ਵਿੱਚ ਦੱਸਿਆ। ਭਵਿੱਖਤ ਵਾਕ ਵੀ ਪੰਚ ਪ੍ਰਮਾਣ ਦੀ ਪੌੜੀ ਵਿੱਚ ਦੱਸੇ ਨੇ। ਸਿੱਧਾ ਨੇ ਪੁੱਛਿਆ ਸੀ ਕਿੰਨੇ ਸਰੂਪ ਪ੍ਰਗਟ ਕਰੋਗੇ, ਹਜ਼ੂਰ ਨੇ ਕਿਹਾ 10। ਫਿਰ ਕੀ ਕਰੋਗੇ, ਕਹਿੰਦੇ ਖੰਡੇ ਦਾ ਅੰਮ੍ਰਿਤ ਛਕਾਵਾਂਗੇ। ਫਿਰ ਉਹ ਕੀ ਕਰੋਗੇ, ਕਹਿੰਦੇ ਖਾਲਸਾ ਪੰਥ ਸਾਜਾਂਗੇ। ਤੋ ਉਹ ਕਿਵੇਂ ਸਾਜੋਗੇ, ਕਹਿੰਦੇ ਪੰਚ ਪ੍ਰਮਾਣ, ਪੰਜ ਪਿਆਰੇ ਪ੍ਰਧਾਨ ਬਣਾਵਾਂਗੇ, ਪੰਚਾਇਤੀ ਰਾਜ ਕਾਇਮ ਕਰਾਂਗੇ ਆਪਣੇ ਤੋਂ ਬਾਅਦ, ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ ਤੇ ਪੰਜ ਪਿਆਰੇ ਪ੍ਰਧਾਨ ਮੁਖੀ ਬਣਾਵਾਂਗੇ ਜਿਹੜੇ ਰਹਿਤ ਰੱਖਣਗੇ। ਪੰਜ ਪ੍ਰਮਾਣ, ਪੰਜ ਪ੍ਰਧਾਨ ਜਿਹੜੇ ਪੰਜ ਬਾਣੀਆਂ ਦੇ ਨਿਤਨੇਮੀ ਹੋਣਗੇ ਉਹ ਪ੍ਰਧਾਨ ਹੋਣਗੇ। ਪੰਚੈ ਪਾਵੈ ਦਰਗਾ ਮਾਨ, ਜਿਹੜੇ ਪੰਜਾਂ ਪੁਰਹਿਤਾਂ ਤੋਂ ਬਚਣਗੇ ਉਹ ਦਰਗਾਹ ਵਿੱਚ ਮਾਣ ਆਦਰ ਪਾਉਣਗੇ। ਪੰਚੈ ਸੋਹ ਹੈ ਦਰ ਰਾਜ ਜਾਨ, ਜਿਹੜੇ ਸੋ ਪੰਜਾਂ ਦਾ ਵਿਸਾਹ ਨਹੀਂ ਕਰਨਗੇ, ਰਾਮ ਰਾਜੇ ਧੀ ਮਲਗੇ ਮੀਣੇ ਅਤੇ ਮਸੰਦ, ਉਹਨਾਂ ਦਾ ਉਹ ਦਰਗਾਹ ਵਿੱਚ ਸੁਭਾਇਮਾਨ ਹੋਣਗੇ। ਉਹਨਾਂ ਪੰਚਾਂ ਦਾ ਇੱਕ ਗੁਰੂ ਵਿੱਚ ਧਿਆਨ ਜੁੜਿਆ ਹੋਵੇਗਾ। ਸੋ ਇਸ ਤਰ੍ਹਾਂ ਕਿਹਾ, ਫਿਰ ਧਰਤੀ ਹੋਰ ਪਰੇ ਤੋਂ ਪਰੇ ਹੈ, ਉਸ ਦੇ ਭਾਰ ਦੇ ਥੱਲੇ ਕਿਸ ਦਾ ਜ਼ੋਰ ਹੈ, ਕਹਿੰਦੇ ਉਹ ਧਰਮ ਹੈ ਧੌਲਾ, ਧਰਮ ਰੂਪੀ ਬਲਦ ਦੀ ਇਹ ਧਰਤੀ ਚੱਕੀ ਹੋਈ ਹੈ, ਉਹ ਦਇਆ ਦਾ ਪੁੱਤਰ ਹੈ, ਸੰਤੋਖ ਦਾ ਚਾਰਾ ਚਰਦਾ ਹੈ। ਸੋ ਉਸਨੇ ਸਾਰੀ ਧਰਤੀ ਨੂੰ ਚੱਕਿਆ ਹੈ, ਨਹੀਂ ਤਾਂ ਧਰਤੀ ਪਰੇ ਤੋਂ ਪਰੇ ਹੈ, ਇਸ ਦਾ ਅੰਤ ਨਹੀਂ ਕੋਈ ਪਾ ਸਕਦਾ। ਫਿਰ ਕਿਹਾ ਕਿ ਇੱਕ ਮਹਾਂਵਾਕ ਉਚਾਰਿਆ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮ ਚੰਗਾ ਕਾਰ, ਜੋ ਵਾਹਿਗੁਰੂ ਤੈਨੂੰ ਪਾਉਂਦਾ ਉਹ ਭਲੀ ਚੰਗੀ ਕਾਰ ਹੈ, ਤੂੰ ਸਦਾ ਕਾਇਮ ਰਹਿਣ ਵਾਲਾ ਨਿਰੰਕਾਰ ਸਰੂਪ ਹੈ, ਤੂੰ ਜੀਵ ਸਦਾ ਸਲਾਮ ਈਸ਼ਰ ਤੇ ਨਿਰੰਕਾਰ ਸੁਧ ਸਰੂਪ ਬ੍ਰਹਮ ਰੂਪ ਹੋ। ਅਸੰਖ ਜਪ ਵਿੱਚ ਸ਼ਾਂਤੀ ਤੇ ਰਾਸੀ ਸ੍ਰਿਸ਼ਟੀ ਦਾ ਕਥਨ ਕੀਤਾ ਹੈ, ਅਸੰਖ ਮੂਰਖ ਵਿੱਚ ਤਮੋਗੁਣੀ ਸ੍ਰਿਸ਼ਟੀ ਦਾ ਕਥਨ ਕੀਤਾ ਹੈ। ਸੋ ਅਸੰਖ ਨਾਵ ਅਸੰਖ ਥਾਂ ਵਿੱਚ ਬੇਅੰਤ ਨਾਮ ਤੇ ਥਾਮ ਦੱਸੇ ਨੇ। ਮੱਥੇ 'ਤੇ ਲਿਖੇ ਹੋਏ ਅੱਖਰਾਂ ਅਨੁਸਾਰ ਹੀ ਕੋਈ ਜੀਵ ਲਿਖ ਪੜ ਬੋਲ ਸਕਦੇ ਨੇ। ਸੋ ਇਸ ਤਰ੍ਹਾਂ ਉਹ ਚੌਥਾ ਮਹਾਂਵਾਕ ਵੀ ਉਚਾਰਿਆ, ਜੋ ਤੁਧ ਭਾਵੈ ਸਾਈ ਭਲੀ ਕਾਰ, ਇੱਥੋਂ ਤੱਕ ਅੱਧਾ ਜਪਜੀ ਸਾਹਿਬ ਹਜ਼ੂਰ ਨੇ ਸੰਪੂਰਨ ਕੀਤਾ। ਫਿਰ ਅੱਗੇ ਸਰੀਰ 'ਤੇ ਲੱਗੀ ਹੋਈ ਮੈਲ ਪਾਣੀ ਨਾਲ ਧੋ ਲਈਦੀ ਹੈ, ਸਰੀਰ ਕੱਪੜੇ ਨੂੰ ਲੱਗਿਆ ਹੋਇਆ ਵਿਸ਼ਟਾ ਅਤੇ ਮੂਤਰ ਪਿਸ਼ਾਬ ਪਾਣੀ ਅਤੇ ਸਾਬਣ ਨਾਲ ਧੋ ਕੇ ਲਾਹ ਲਈਦਾ ਹੈ, ਬੁੱਧੀ ਨੂੰ ਲੱਗੀ ਹੋਈ ਪਾਪਾਂ ਦੀ ਮੈਲ ਨਾਮ ਦੇ ਜਲ ਦੇ ਨਾਲ ਲੈ ਸਕਦੀ ਹੈ, ਹੋਰ ਕੋਈ ਤਰੀਕਾ ਹੈ ਸੰਤ ਪਵਿੱਤਰ ਕਰਨ ਦਾ ਨਹੀਂ। ਸੋ ਗੁਰੂ ਕੇ ਸਿੱਖ ਨਾ ਪੁੰਨੀ ਨਾ ਪਾਪੀ ਹਨ, ਜਿਹੋ ਜਿਹੇ ਜੀਵ ਕਰਮ ਕਰਦੇ ਨੇ ਲਿਖ ਕੇ ਪ੍ਰਲੋਕ ਨੂੰ ਲੈ ਜਾਂਦੇ ਨੇ, ਆਪੇ ਕੀਤੇ ਹੋਏ ਕਰਮ ਦਾ ਫਲ ਭੋਗਣਾ ਆਪ ਬੀਜ ਆਪ ਕੇ ਖਾ ਆਪ ਖਾਣ ਤਰ੍ਹਾਂ ਹੈ। ਸੋ ਹੋਰ ਕੋਈ ਭਾਵੇਂ ਤੀਰਥਾਂ 'ਤੇ ਯਾਤਰਾ ਕਰ ਲਵੇ, ਕੋਠਾ ਨਮਕ ਕੇ ਤਪ ਕਰ ਲਵੇ, ਜੈਨੀਆਂ ਵਾਲੀ ਦਇਆ ਅਤੇ ਇੰਦਰੀਆਂ ਦਾ ਦਮਨ ਅਤੇ ਦਾਨ ਦੇ ਕੇ ਮਾਣ ਕਰ ਲਵੇ, ਉਸ ਦਾ ਬਹੁਤਾ ਲਾਭ ਨਹੀਂ। ਤਿਲ ਦਾ ਮਨ ਭਰ ਭਾਵੇਂ ਮਿਲ ਜਾਵੇ, ਇਸ ਤੋਂ ਵੱਧ ਨਹੀਂ, ਪਰ ਉਹ ਤਿਲਕ ਜਾਣ ਵਾਲਾ ਮਾਣ ਹੈ। ਸੋ ਗੁਰੂ ਕੀ ਬਾਣੀ ਦਾ ਸਰਵਣ ਮਨਨ ਅਧਿਆਸਨ ਕਰਨਾ ਹੀ ਆਤਮਾ ਨੂੰ ਕੀ ਤੀਰਥ 'ਤੇ ਲਾਉਣਾ ਹੈ। ਸੋ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਜਦੋਂ ਸ੍ਰਿਸ਼ਟੀ ਨੂੰ ਰਚਦਾ ਹੈ ਵਾਹਿਗੁਰੂ, ਉਦੋਂ ਉਹ ਆਪ ਹੀ ਉਸ ਸਮੇਂ ਨੂੰ ਜਾਣਦਾ ਹੈ। ਨਾ ਕਿਸੇ ਨੂੰ ਪਤਾ ਹੈ ਕਿ ਕਿਹੜਾ ਵੇਲਾ ਸੀ ਦਿਨ ਦਾ, ਇਹ ਵਕਤ ਸੀ ਰਾਤ ਦਾ, ਖਿੱਤ ਕਿਹੜੀ ਸੀ ਇੱਕ ਮਤੂਜ, ਵਾਰ ਕਿਹੜਾ ਸੀ ਐਤ ਸੋਮ, ਮਹੀਨਾ ਕਿਹੜਾ ਸੀ ਚੇਤ ਵਿਸਾਖ, ਇਹ ਨਹੀਂ ਕਿਸੇ ਨੂੰ ਪਤਾ। ਸੋ ਨਾ ਜੋਗੀ ਜਾਣਦੇ ਨੇ, ਨਾ ਕਾਜੀ ਜਾਣਦੇ ਨੇ, ਅਤੇ ਨਾ ਪੰਡਿਤ ਹੀ ਜਾਣਦੇ ਨੇ। ਜਦੋਂ ਸ੍ਰਿਸ਼ਟੀ ਨੂੰ ਰਚਦਾ ਵਾਹਿਗੁਰੂ, ਉਹ ਆਪਣੇ ਆਪ ਨੂੰ ਆਪ ਹੀ ਜਾਣਦਾ ਹੈ। ਸੋ ਜੇ ਕੋਈ ਕਹਿ ਦੇਵੇ ਮੈਂ ਜਾਣਦਾ, ਤਾਂ ਅੰਤ ਨੂੰ ਜਾਣ ਨਹੀਂ ਸਕਦਾ, ਉਹ ਦਰਗਾਹ ਵਿੱਚ ਸੋਭੇਗਾ ਨਹੀਂ ਅੱਗੇ ਜਾ ਕੇ। ਪਤਾਲਾਂ ਦੇ ਥੱਲੇ ਲੱਖਾਂ ਹੀ ਪਤਾਲ ਨੇ, ਆਕਾਸ਼ਾਂ ਦੇ ਉੱਪਰ ਲੱਖਾਂ ਹੀ ਆਕਾਸ਼ ਨੇ, ਅੰਤ ਭਾਲਣ ਵਾਲੇ ਅੰਤ ਨੂੰ ਹੰਭ ਜਾਂਦੇ ਨੇ। ਵੇਦ ਵੀ ਇੱਕੋ ਗੱਲ ਕਹਿੰਦੇ ਨੇ ਕਿ ਵਾਹਿਗੁਰੂ ਬੇਅੰਤ ਹੈ। ਸਲਾਉਣ ਵਾਲੇ ਹੋ ਕੇ ਵਾਹਿਗੁਰੂ ਨੂੰ ਸਲਾਉਣਾ ਚਾਹੀਦਾ ਹੈ। ਸੋ ਜਿਵੇਂ ਨਦੀਆਂ ਨਾਲੇ ਜਦੋਂ ਤੱਕ ਸਮੁੰਦਰ ਵਿੱਚ ਪੈ ਨਹੀਂ ਜਾਂਦੇ, ਉਹ ਠਹਿਰਨਾ ਨਹੀਂ ਜਾਣਦੇ, ਜਦੋਂ ਤੱਕ ਵਾਹਿਗੁਰੂ ਵਿੱਚ ਅਭੇਦ ਨਹੀਂ ਹੋ ਜਾਂਦਾ ਸਿੱਖਾਂ, ਤਦੋਂ ਤੱਕ ਸਿਮਰਨ ਭਜਨ ਕਰੀ ਚੱਲ, ਵਾਹਿਗੁਰੂ ਦੀ ਸਿਫਤ ਕਰੀ ਚੱਲ, ਪਰ ਅੰਤ ਪਾਉਣ ਵਾਲੇ ਪਾਸੇ ਨਾ ਪੈ ਜਾਵੇ, ਤਾਂ ਇੱਥੋਂ ਅੰਤ ਪਾਇਆ ਨਹੀਂ ਜਾਣਾ। ਉਸ ਦੀ ਸਿਫਤ ਦਾ ਅੰਤ ਨਹੀਂ, ਸਿਫਤੀ ਦਾ ਅੰਤ ਨਹੀਂ, ਉਸ ਦੇ ਕਰਤੱਵਾਂ ਦਾ ਹੀ ਅੰਤ ਨਹੀਂ। ਤੈਨੂੰ ਇਹ ਨਹੀਂ ਪਤਾ ਵਾਹਿਗੁਰੂ ਦੇ ਮਨ ਦਾ ਮਤਾ ਕੀ ਹੈ, ਸਲਾਹ ਕੀ ਹੈ, ਉਹ ਆਪਣੇ ਮੰਤਰ ਨੂੰ ਆਪ ਹੀ ਜਾਣਦਾ। ਅੰਤਰਾਂ ਜਾਪ ਹੈ ਕਿਆ ਮਨ ਮੰਤ, ਆਹ ਵੱਡੇ ਵੱਡੇ ਦੇਹ ਧਾਰੀ ਗੁਰੂ ਕਿੱਡੇ ਕਿੱਡੇ ਪਖੰਡ ਰਚੀ ਫਿਰਦੇ ਆ, ਮਾਰ ਸੋਨੇ ਦੀਆਂ ਚੋਬਾਂ, ਸੋਨੇ ਦੇ ਛਤਰ, ਹਜ਼ਾਰਾਂ ਬੰਦੇ ਐਵੇਂ ਭਟਕਾਈ ਫਿਰਦੇ ਆ। ਸਾਰਿਆਂ ਹੀ ਦੇਹ ਧਾਰੀ ਗੁਰੂਆਂ ਨੇ ਕਿਹਾ ਕਾਂਗਰਸ ਨੂੰ ਵੋਟ ਪਾਇਓ, ਉਹ ਸਾਰੇ ਦੇ ਸਾਰੇ ਝੂਠੇ ਨਿਕਲੇ, ਇੱਕ ਵੀ ਦੇਹ ਧਾਰੀ ਗੁਰੂ ਸੱਚਿਆਂ ਨੇ ਨਿਕਲਿਆ, ਸਾਰਿਆਂ ਦਾ ਸੋ ਪਾਜ ਉਗੜ ਗਿਆ ਚਾਤੀ, ਰੱਬ ਨੂੰ ਪਾਇਆ ਤਾਂ ਸਾਰਿਆਂ ਦਾ ਪਾਜ ਉਗੇੜ ਦਿੱਤਾ। ਇਸ ਵਾਸਤੇ ਵਾਹਿਗੁਰੂ ਦੇ ਮਤੇ ਨੂੰ ਕੋਈ ਨਹੀਂ ਜਾਣਦੇ ਮਨੁੱਖ ਜਿੰਨੇ ਵੀ ਹਨ। ਹਰ ਕੀ ਗੱਤ ਨਾ ਕੋਊ ਜਾਣਾ, ਜੋਗੀ ਜਤੀ ਤਪੀ ਪਚ ਹਾਰੇ, ਔਰ ਬਹੁ ਲੋਕ ਥਿਆ।
ਲਾਲਨ ਕੀ ਸੋਭਾ ਮੇਰੇ ਲਾਲ, ਲਾਲਨ ਕੀ ਸੋਭਾ ਮੇਰੇ ਲਾਲ, ਲਾਲਨ ਕੀ ਸੋਭਾ ਮੇਰੇ ਲਾਲ, ਸਦਨਵ ਤਨ ਮਨ ਰੰਗੀ ਸੋਭਾ। ਲਾਲਨ ਕੀ ਸੋਭਾ ਮੇਰੇ ਲਾਲ, ਲਾਲਨ ਕੀ ਸੋਭਾ ਮੇਰੇ ਲਾਲ, ਸਤਨਾਮ ਤਨ ਮਨ ਰੰਗੀ ਸੋਭਾ, ਸਤਨਾਮ ਤਨ ਮਨ ਰੰਗੀ ਸੋਭਾ। ਲਾਲਨ ਕੀ ਸੋਭਾ ਮੇਰੇ ਲਾਲ, ਲਾਲਨ ਕੀ ਸੋਭਾ ਮੇਰੇ ਲਾਲ, ਲਾਲਨ ਕੀ ਸੋਭਾ ਮੇਰੇ ਲਾਲ। Don't look.